ਦੱਖਣੇ ਮਹੱਲਾ ਪੰਜਵਾਂ ਕੁਰੀਏ ਕੁਰੀਏ ਵੈਦਿਆ ਤਲ ਗਾੜਾ ਮਹਿਰੇਰ ਵੇਖੇ ਛਿੱਟੜ ਥੀਮ ਦੋ ਜਾਮ ਖਿਸਨ ਦੋ ਪੇਰ
ਪੇਰੂ ਆ ਕੁਰੀਏ ਕੁਰੀਏ ਵੈਦਿਆ ਉਹ ਕਰਾਹੇ ਜਾਂਦੇ ਜਾਂਦਾ ਵੈਦਿਆ ਕੋਈ ਗੁਰੂ ਬਣਿਆ ਹੋਇਆ ਵੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ ਇਹ ਉਹ ਵੈਦ ਹੈ ਜਿਹੜਾ ਲੋਕਾਂ ਨੂੰ ਮਰਨ ਤੋਂ ਬਚਾਉਣ ਦੀ ਦਵਾਈ ਦੱਸਦਾ ਹੈ ਜੰਮਣ ਮਰਨ ਦਾ ਇਲਾਜ ਦੱਸਦਾ ਉਹ ਵੈਦ ਹੈ ਕੋਈ ਕੁਰੀਏ ਕੁਰਾਹੇ ਪਿਆ ਹੋਇਆ ਪਰ ਰਸਤੇ ਨਹੀਂ ਪਿਆ ਹੋਇਆ ਕੁਰਾਹੇ ਹੈ ਚੱਲਦਾ ਕੁਰਾਹੇ ਹੈ ਵੈਦਿਆ ਤਲ ਗਾੜਾ ਤੂੰ ਦੇਖਦਾ ਸਹੀ ਤੂੰ ਜਿੱਦ ਨੂੰ ਜਾ ਰਿਹਾ ਪਹਿਲਾਂ ਤਾਂ ਗਾੜਾ ਨਹੀਂ ਸੀ ਹੁਣ ਤਾਂ ਥੱਲੇ ਗਾੜਾ ਆ ਰਿਹਾ ਤੇਰੇ ਚਿੱਕੜ ਗਾੜਾ ਹੀ ਗਾੜਾ ਆ ਰਿਹਾ ਥੱਲੇ
ਗਾੜਾ ਗਾਰੇ ਦੇ ਤੁਹਾਨੂੰ ਲਿਖਿਆ
ਗਾੜਾ ਗਾੜਾ ਹੁਣ ਮਹਿਰੇਰੂ ਦਲ ਦਲ ਹੈ ਅੱਗੇ
ਅੱਛਾ ਜੀ ਤੇਰੇ ਪੈਰ ਦਲ ਦਲ ਚ ਹੁਣ ਧਸ ਗਏ ਜੀ
ਆ ਧਸਦੇ ਜਾਂਦੇ ਨੇ ਪੈਰ ਅੱਗੇ ਨੂੰ ਜਾ ਰਿਹਾ ਥੱਲੇ ਨੂੰ ਜਾ ਰਿਹਾ ਪੈਰ ਤੇਰਾ ਹਰੇਕ
ਅੱਛਾ ਜੀ ਹਮ ਦੇਖਾ ਤਾਂ ਡੂਬ ਗਏ ਜੀ
ਹਾਂ ਤੂੰ ਦੇਖਦਾ ਨੀ ਗਾਲਾ ਗਾਰਾ ਆ ਰਿਹਾ ਹਰੇਕ ਪੈਰ ਤੇਰਾ ਪਹਿਲਾਂ ਨੂੰ ਥੱਲੇ ਜਾ ਰਿਹਾ
ਠੀਕ ਹੈ ਜੀ
ਖਤਰਨਾਕ ਰਸਤੇ ਤੁਰਿਆ ਜਾ ਰਿਹਾ ਤੈਨੂੰ ਪਤਾ ਨੀ ਅੱਗੇ ਕੀ ਹੋਊਗਾ ਗਾੜਾ ਪੈਰੇ ਅੱਗੇ ਜਾ ਕੇ ਗਾੜਾ ਵੀ ਹੈ ਥੱਲੇ ਦਲਦਲ ਵੀ ਹੈ
ਡੂੰਘਾ ਵੀ ਹੈ
ਹਾਂਜੀ
ਵੇਖੇ ਛਿੱਟੜ ਥੀਮ ਦੋ ਜਾਮ ਖਿਸਨ ਦੋ ਪੇਰ
ਦੇਖ ਲੈ ਤੇਰੇ ਦੇ ਪਿੱਛੇ ਮੁੜ ਕੇ ਛਿੱਟੇ ਪਏ ਹੋਏ ਨੇ ਆਲੇ ਦੁਆਲੇ ਛਿੱਟੇ ਨੀ ਪਏ ਹੋਏ ਤੇਰੇ ਦੇ ਛਿੱਟੇ ਕਾਹਦੇ ਪਏ ਨੇ ਜਿਹਦੇ ਵਿੱਚ ਤੇਰੇ ਪੈਰ ਧਸਦੇ ਨੇ ਫਿਰ ਜਦ ਚੱਕਦਾ ਹੈ ਛਿੱਟੇ ਤੇਰੇ ਤੇ ਹੀ ਪੈਣੇ ਨੇ ਆ ਜਿਹੜੇ ਲੋਕਾਂ ਮਾਇਆ ਦੇ ਛਿੱਟੇ ਮਾਰਦੇ ਨੇ ਤੇਰੇ ਤੇ ਔਗਣਾਂ ਦੇ ਛਿੱਟੇ ਉਸੇ ਦੇ ਪਏ ਹੋਏ ਨੇ ਉਲਟੇ ਰਾਹ ਪਏ ਕਰਕੇ ਲੋਭ ਦੇ ਰਾਹ ਪਿਆ ਹੋਇਆ ਬੋਹ ਦੇ ਬਸ ਪਿਆ ਹੋਇਆ ਕ੍ਰੋਧ ਦੇ ਬਸ ਪਿਆ ਹੋਇਆ ਇਹ ਛਿੱਟੇ ਇਸੇ ਦੇ ਨੇ ਲੋਕ ਮਾਰਦੇ ਲੋਕਾਂ ਨੂੰ ਦੀਨਾਂ ਨੇ ਛਿੱਟੇ ਤੇਰੇ ਤੇ ਪਏ ਹੋਏ ਲੋਕ ਤੇਰੇ ਵੱਲ ਉਂਗਲੀ ਕਰਦੇ ਨੇ ਜਾਮ ਖਸਰਦੋ ਪੈਰ ਤੇਰੇ ਦੇ ਵਿੱਚ ਲੋਭ ਚ ਧਸੇ ਹੋਏ ਨੇ ਪੈਰ ਤਾਂ ਛਿੱਟੇ ਪਏ ਨੇ ਤੇਰੇ ਤੇ ਬੋਝ ਧਸੇ ਹੋਏ ਨੇ ਗਾਰੇ ਚ ਪੈਰ ਤੇ ਤਾਂ ਛਿੱਟੇ ਪਏ ਹੋਏ ਨੇ ਤੇਰੇ ਤਾਂ ਪੈਰ ਖਸਰਦੋ ਖਿਸਕਦੇ ਹੀ ਜਾਂਦੇ ਨੇ ਥੱਲੇ ਥੱਲੇ ਤੂੰ ਕਿਵੇਂ ਬਚੇਗਾ ਹਾਲ ਤਾਂ ਛਿੱਟੇ ਹੀ ਪਏ ਹੋਏ ਨੇ ਤਾਂ ਲੱਭਣਾ ਹੀ ਨਹੀਂ ਵਿੱਚੋਂ ਇਹਦੇ ਥੱਲੇ ਹੀ ਕਰਕੇ ਹੋ ਜਾਣਾ ਜਿਹਦੇ ਵਿੱਚ ਪੈਰ ਖਿਸਕਦੇ ਹੀ ਜਾਂਦੇ ਨੇ ਥੱਲੇ ਹੀ ਥੱਲੇ ਜਾ ਰਹੇ ਨੇ ਤੇਰੇ ਪੈਰ ਆਪੇ ਬਰਸੀ ਬਣਾਉਣ ਜੋਗੇ ਰਹਿ ਜਾਣਗੇ ਜਿੱਥੇ ਸਮਾ ਜਾਣਾ ਤਾਂ ਉੱਤੇ ਟਾਜਿਆ ਰੱਖ ਕੇ ਹਾਂਜੀ
ਮਹੱਲਾ ਪੰਜਵਾਂ ਸੱਚ ਜਾਣੇ ਕੱਚ ਵੈਦਿਓ ਤੂੰ ਆਗੂ ਆਗੇ ਸਲਵੇ ਨਾਨਕ ਆਤਸੜੀ ਮੰਜ ਨੈਣੂ ਬਿਆ ਢਲ ਪੱਬਣ ਜੂ ਜੁੰਮਿਓ
ਉਹ ਸੱਚ ਜਾਣ ਲਈ ਕੱਚਿਆ ਵੈਦਾ ਗੁਰੂ ਦਾ ਤੂੰ ਕੱਚਾ ਪਰ ਮੇਰੀ ਗੱਲ ਸੱਚ ਹੈ ਤੂੰ ਤਾਂ ਸੱਚ ਬੋਲਦਾ ਨੀ ਨਾ ਤੈਨੂੰ ਸੱਚ ਦਾ ਗਿਆਨ ਹੈ ਸੱਚ ਜਾਣੇ ਕੱਚ ਵੈਦਿਓ ਉਹ ਕੱਚਿਆ ਵੈਦਾ ਗੁਰੂਆ ਸੱਚੀ ਗੱਲ ਜਾਣ ਮੇਰੀ ਤੂੰ ਆਗੂ ਆਗੇ ਸਲਵੇ ਤੂੰ ਅੱਗੇ ਹੀ ਅੱਗੇ ਅੱਗੇ ਹੀ ਅੱਗੇ ਜਾਈ ਜਾਣਾ ਲੱਗਿਆ ਹੋਇਆ ਆਗੂ ਬਣਿਆ ਹੋਇਆ ਨਾਨਕ ਆਤਸੜੀ ਮੰਜ ਨੈਣੂ ਬਿਆ ਚੱਲ ਪਵਣ ਜੋ ਜੁਮਿਓ ਆ ਜਿਹੜੀ ਤੇਰੀ ਆਸ ਆ ਨਾ ਰੱਖੀ ਹੋਈ ਚਿੱਤ ਵਿੱਚ ਆਤਸੜੀ ਆ ਮਾਇਆ ਦੀ ਭੁੱਖ ਰੱਖੀ ਹੋਈ ਹੈ ਤੇਰੇ ਅੰਦਰ ਆਤਸ ਵੈਸੇ ਮਾਇਆ ਨੂੰ ਕਹਿੰਦੇ ਨੇ ਆਤਸ਼ ਅੱਗ ਦੀ ਭੁੱਖ ਹੈ ਤੇਰੇ ਅੰਦਰ ਇਹਦੇ ਵਿੱਚ ਤੇਰਾ ਧਿਆਨ ਹੈ ਮੰਜ ਨੈਣੂ ਇਹਦੇ ਚ ਧਿਆਨ ਹੈ ਤੇਰਾ ਮਾਇਆ ਦੇ ਵਿੱਚ ਬਿਆ ਢਲ ਪਵਣ ਜੋ ਜੁਮਿਓ ਐਵੇਂ ਢਲ ਜਾਣਾ ਐਵੇਂ ਤਾਂ ਹੌਲੀ 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 ਸਰੀਰ ਨੇ ਖੜ ਜਾਣਾ ਜਿਵੇਂ ਜੰਮ ਕੇ ਹੌਲੀ ਹੌਲੀ ਬੜਾ ਹੋਇਆ ਸੀ ਜਿਵੇਂ ਜਨਮ ਕੇ ਬੜਾ ਹੋਇਆ ਸੀ ਐ ਹੌਲੀ 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 ਹੁਣ ਤਾਂ ਛੋਟਾ ਹੋ ਜਾਣਾ ਖੜ ਜਾਣਾ ਸਰੀਰ ਨੇ ਪੁਰਾਣਾ ਹੋ ਜਾਣਾ ਜੰਮ ਕੇ ਜਵਾਨ ਹੋਇਆ ਸੀ ਉਦੋਂ ਬਾਅਦ ਹੁਣ ਬੁੜਾ ਹੋ ਗਿਆ ਖੜਨ ਲੱਗ ਗਿਆ ਸਰੀਰ
ਇਹ ਪੱਬਣ ਦੀ ਗੱਲ ਕਿਉਂ ਕਹਿੰਦੇ ਪੱਬਣ ਪੱਤੇ ਹੁੰਦੇ ਆ ਜੀ
ਜਿਵੇਂ ਕਮਲ ਦਾ ਫੁੱਲ ਪਾਣੀ ਚੋਂ ਪੈਦਾ ਹੋ ਕੇ ਪਾਣੀ ਚ ਸਮਾ ਜਾਂਦਾ ਐਵੇਂ ਤੂੰ ਪਾਣੀ ਦਾ ਬੁਲਬੁਲਾ ਪਾਣੀ ਚੋਂ ਪੈਦਾ ਹੋ ਕੇ ਤੇ ਪਾਣੀ ਚ ਸਮਾ ਜਾਣਾ ਮਿੱਟੀ ਚ ਸਮਾ ਜਾਣਾ ਜਿੱਥੋਂ ਪੈਦਾ ਹੋਇਆ ਉੱਥੇ ਸਮਾ ਜਾਣਾ
ਠੀਕ ਹੈ ਵੀ ਜਿਹੜਾ ਤੇਰਾ ਪੰਜ ਭੂਤਕ ਸਰੀਰ ਹੈ ਦੁਬਾਰਾ ਇੱਥੇ ਹੀ ਦੁਬਾਰਾ ਸ੍ਰਿਸ਼ਟੀ ਚ ਰਲ ਜਾਣਾ ਹੈ ਜੀ।
ਜਿਹੜਾ ਮਾਇਆ ਚ ਦ੍ਰਿਸ਼ਟੀ ਰੱਖਦਾ ਹੈ ਉਹ ਸਰੀਰ ਮਾਇਆ ਦੇ ਵਿੱਚ ਹੀ ਮਿਲ ਜਾਂਦਾ ਹੈ ਬਾਅਦ ਦੇ ਵਿੱਚ, ਜਿਵੇਂ ਪਾਣੀ ਚੋਂ ਬੱਬਣ ਪੈਦਾ ਹੋ ਕੇ ਪਾਣੀ ਚ ਹੀ ਗਲ ਜਾਂਦਾ ਹੈ, ਖਤਮ ਹੋ ਜਾਂਦਾ। ਜਿਨ੍ਹਾਂ ਦੇ ਅੰਦਰ ਇੱਛਾ ਮਾਇਆ ਦੀ ਰਹਿੰਦੀ ਹੈ, ਰਹਿੰਦੀਆਂ ਸਿੱਧੀਆਂ ਦੀ ਰਹਿੰਦੀ ਹੈ, ਸੰਤਾਂ ਦੇ ਮੱਤਾਂ ਵਾਲਿਆਂ ਦੇ, ਉਹ ਸਾਰੇ ਮਿੱਟੀ ਚ ਰਲ ਜਾਂਦੇ ਨੇ, ਖਾਕ ਚ ਰਲ ਜਾਂਦੇ। ਬੁਲਾਏ ਹੈ
ਇੱਥੇ ਅੰਗਰੇਜ਼ੀ ਵਾਲੇ ਨੇ ਲਿਖਿਆ ਵੀ ਜਿਵੇਂ ਮੱਖਣ ਉਹਦੇ ਵਿੱਚ ਪਿਘਲ ਕੇ ਜਮਾ ਹੀ ਨਾਸ ਹੋ ਜਾਂਦਾ, ਐ ਵੀ ਹੋ ਸਕਦਾ। ਨਾਨਕ ਆਤਸੜੀ ਮੰਝ ਨੈਣੂ ਬੀਆ ਪੱਬਣ ਜਿਉ ਜੁਮਿਓ, ਵੀ ਜਿਵੇਂ ਮੱਖਣ ਜਿਹੜਾ ਉਹ ਗਰਮੀ ਦੇ ਵਿੱਚ ਸਮਾਪਤ ਹੋ ਜਾਂਦਾ, ਖਤਮ ਹੀ ਹੋ ਜਾਂਦੀ ਉਹਦੀ ਹੋਂਦ। ਪਾਣੀ ਜੇ ਉਹਨੂੰ ਆਪਾਂ ਸਿੱਟ ਦਈਏ ਘਿਓ ਬਣ ਕੇ ਸੜ ਜਾਣਾ ਉਹਨੇ, ਫਿਰ ਨਾਮ ਨਿਸ਼ਾਨ ਨੀ ਮਿਟ ਜੂ,
ਉਹ ਅੱਗ ਨਾਲ ਸੜੂਗਾ।
ਅੱਛਾ ਜੀ,
ਉਹ ਅੱਗ ਨਾਲ ਸੜੂਗਾ, ਸੜਦਾ ਤਾਂ ਚਲੋ ਇਹ ਵੀ ਹੈ, ਚੇਂਜ ਆਫ ਸਟੇਟ ਹੁੰਦੀ ਹੋਈ ਹੈ ਇਹਦੀ ਵੀ, ਪਰ ਘਿਓ ਦੀ ਇੱਥੇ ਘਿਓ ਤੱਤ ਹੈ ਨਾ, ਇਸ ਕਰਕੇ ਘਿਓ ਦੀ ਮਿਸਾਲ ਨੀ ਦਿੰਦੇ ਅਸੀਂ।
ਅੱਛਾ, ਤਾਂ ਆਤਸੜੀ ਮਾਇਆ ਹੋ,
ਆਤਿਸ਼ ਹੁੰਦਾ ਅੱਗ।
ਅੱਛਾ ਜੀ,
ਆਤਿਸ਼ ਅੱਗ ਨੂੰ ਕਹਿ ਦੇਣ, ਜਿਵੇਂ ਪੱਬਣ ਪਾਣੀ ਦੇ ਬਿਨਾਂ ਪੱਬਣ ਸੜ ਜਾਂਦਾ।
ਠੀਕ ਹੈ ਜੀ,
ਸੜ ਕੇ ਮਿੱਟੀ ਬਣ ਜਾਂਦਾ।
ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੇ ਜੀ ਅਰਥ, ਇਹ ਜੀਵ ਨਾਸ਼ਵੰਤ ਕੱਚ ਰੂਪ ਮਾਇਆ ਨੂੰ ਤੂੰ ਸਦਾ ਥਿਰ ਜਾਣਦਾ ਹੈ ਤੇ ਹੋਰ ਹੋਰ ਇਕੱਠੀ ਕਰਦਾ ਹੈ, ਪਰ ਇਹ ਨਾਨਕ ਇਹ ਮਾਇਆ ਇਉਂ ਹੈ ਜਿਵੇਂ ਅੱਗ ਵਿਚ ਮੱਖਣ ਨਾਸ ਹੋ ਜਾਂਦਾ ਹੈ, ਪਗੜ ਜਾਂਦਾ ਹੈ, ਜਾਂ ਜਿਵੇਂ ਪਾਣੀ ਦੇ ਢਲ ਜਾਣ ਨਾਲ ਚੁਪੱਤੀ ਡਿੱਗ ਕੇ ਨਾਸ ਹੋ ਜਾਂਦੀ ਹੈ।
ਨੈਣੂ ਨਸੂ ਸ੍ਰਵਣੂ ਰਸਪਤ ਇੰਦਰੀ ਚਾਹਿਆ ਨਾ ਮੰਨ, ਪਹਿਲਾਂ ਨੈਣੂ ਆਇਆ ਹੋਇਆ, ਢਲ ਲੱਭਦਾ ਤਾਂ ਮੱਖਣ ਕਰਦਾ, ਮੱਖਣ ਢਲ ਜਾਂਦਾ, ਢਲ ਜਾਣ ਨਾਲ ਪਾਣੀ ਦੇ ਸੁੱਕ ਜਾਣ ਨਾਲ,
ਪਾਣੀ ਦੇ ਢਲ ਜਾਣ ਨਾਲ ਕਿਹਾ ਵੈਸੇ, ਹਾਂ ਪਾਣੀ ਦੇ ਸੁੱਕ ਜਾਣ ਨਾਲ ਹੋਏਗਾ।
ਨੈਣੂ ਬੀਆ ਆਇਆ ਹੈ ਨਾ?
ਹਾਂਜੀ, ਨੈਣੂ ਬੀਆ ਆਇਆ ਹੈ ਜੀ,
ਵਿਆਹ ਦਾ ਆਇਆ ਵੀ ਦੂਜੇ ਪਾਸੇ ਲੱਗੀਆਂ ਹੋਈਆਂ ਅੱਖਾਂ ਤੇਰੀਆਂ ਮਾਇਆ ਵੱਲ, ਆਤਿਸ਼ ਨਾਲ ਜੁੜੀਆਂ ਹੋਈਆਂ ਨੇ ਅੱਖਾਂ, ਆਤਿਸ਼ ਨਾਲ ਅੱਗ ਨਾਲ।
ਠੀਕ ਹੈ ਜੀ, ਤੇ ਦੂਸਰੀ ਜਗ੍ਹਾ ਹੈਗਾ ਜੀ, ਇਹ ਸ਼ਬਦ ਦੋ ਵਾਰ ਹੋਰ ਆਉਂਦਾ ਨੰਨੇ ਨਾਲ, ਨੈਣੂ ਨੈਣੂ ਨਕਟੂ ਸ੍ਰਵਣੂ ਰਸਪਤ ਇੰਦਰੀ ਕਹਾ ਨਾ ਮਾਨਾ। ਇੱਥੇ ਇਹਨਾਂ ਨੇ ਫਿਰ ਨੈਣੂ ਦੇ ਅਰਥ ਅੱਖਾਂ ਹੀ ਕੀਤੇ ਨੇ,
ਅੱਖਾਂ ਹੀ ਨੇ ਅਰਥ।
ਅੱਛਾ, ਇੱਕ ਜਗ੍ਹਾ ਹੋਰ ਵੀ ਆਉਂਦਾ ਹੈ ਜੀ, ਨੀਰ ਬਿਲੋਵੈ ਅਤ ਸ਼ਰਮ ਪਾਵੈ ਨੈਣੂ ਕੈਸੇ ਰੀਸੈ। ਇਹ ਹੈ ਜੀ ਸਾਰੰਗ ਮਹੱਲਾ ਪੰਜਵਾਂ। ਨੈਣੂ ਨੂੰ ਇੱਥੇ ਵੀ ਇਹਨਾਂ ਨੇ ਮੱਖਣ ਹੀ ਕਿਹਾ, ਫਿਰ ਨੀਰ ਬਿਲੋਵੈ ਅਤ ਸ਼ਰਮ ਪਾਵੈ ਨੈਣੂ ਕੈਸੇ ਰੀਸੈ, ਬਿਨ ਗੁਰ ਭੇਟੇ ਮੁਕਤੀ ਨਾ ਕਾਹੂ ਮਿਲਤ ਨਹੀ ਜਗਦੀਸੈ।
ਮੱਖਣ ਆਇਆ ਜ਼ਿਆਦਾ ਆਇਆ।
ਅੱਛਾ ਜੀ, ਅਤ ਸ਼ਰਮ ਪਾਵੈ ਨੈਣੂ ਕੈਸੇ ਰੀਸੈ, ਵੀ ਤੇਰੀਆਂ ਜਿਹੜੀਆਂ
ਦਰਸ਼ਨ ਅੱਖਾਂ ਨੂੰ ਕਾਹਦਾ ਦਰਸ਼ਨ ਹੋ ਗਏ ਤੇਰੇ, ਰੀਸੇ ਹੋਊਗਾ ਲਫ਼ਜ਼, ਰੀਸੇ ਨੀ ਹੈ, ਨੈਣ ਅੱਖਾਂ ਨੂੰ ਕੀ ਦੇਖਣਾ ਉਥੋਂ ਪਾਣੀ ਚੋਂ, ਦਰਸ਼ਨ ਕਾਹਦਾ ਹੋਣਾ
ਜਦੋਂ ਤੱਕ ਤਤ ਗਿਆਨ ਨੂੰ ਨਾ ਬੁਲਾਇਆ ਜਾਵੇ। ਹੈ ਜੀ, ਨੀਰ ਬੁਲੋਵੇ ਤਾਂ ਨੀਰ ਤਾਂ ਤਤ ਨੀ ਨਾ ਹੈ।
ਹਾਂ, ਦੁੱਧ ਦਾ ਬੁਲੋਵੇ ਨਾ, ਘੱਟੋ ਘੱਟ ਗੁਰਬਾਣੀ ਦਾ ਬੁਲਾਉਂਦਾ।
ਠੀਕ ਹੈ, ਅਤ ਸ਼ਰਮ ਪਾਵੇ ਨੈਣੂ ਕੈਸੇ ਰੀਸੈ। ਚਲੋ ਜੇ ਰੀਸੈ ਵੀ ਹੋਵੇ ਅਗਲੀ
ਲੱਭਦਾ।
ਅੱਛਾ ਜੀ,
ਦੀਸੈ ਲੱਭਦਾ, ਦੀਸੈ ਇੱਥੇ ਦੱਦਾ ਹੋਊਗਾ, ਰਾਰਾ ਬਣ ਗਿਆ।
ਅਗਲੀ ਲਾਈਨ ਚ ਜਗਦੀਸੈ ਆਉਂਦਾ, ਵੈਸੇ ਬਿਨ ਗੁਰ ਭੇਟੇ ਮੁਕਤ ਨਾ ਕਾਹੂ ਮਿਲਤ ਨਹੀਂ ਜਗਦੀਸੈ।
ਉਹ ਜਗਦੀਸ਼ੈ ਠੀਕ ਹੈ, ਇੱਥੇ ਦੀਸੇ ਹੈ ਉੱਥੇ ਜਗਦੀਸ਼ੈ ਤਾਂ ਆਊਗਾ।
ਨਹੀਂ, ਰੀਸੇ ਦਾ ਮਤਲਬ ਨੀ ਵੀ ਰੁਝਾ ਹੋ ਜਾਵੇ, ਵੀ ਕਿਸ ਤਰ੍ਹਾਂ ਹੋ, ਜੈਸੇ
ਹੋਵੇ, ਮਤਲਬ ਪਾਣੀ ਦੇ ਵਿੱਚੋਂ ਦਰਸ਼ਨ ਕਿਹੜੀ ਚੀਜ਼ ਦਾ ਹੋਵੇ, ਪਾਣੀ ਦਾ ਲਿੜਕਦਾ, ਦੇਖੇ ਕੀ ਪਾਣੀ ਉਹ ਦਿਖੂਗਾ, ਉਹਨੂੰ ਹੋਰ ਤਾਂ ਕੋਈ ਦਿਖਣਾ ਨੀ, ਵੱਖਰ ਉਹਦੇ ਚੋਂ ਕੋਈ ਨਿਕਲਣ ਵਾਲੀ ਚੀਜ਼ ਤਾਂ ਦਿਖਣੀ ਨੀ।
ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਕੈਸੇ ਰੀਜੈ, ਕਿਵੇਂ ਨਿਕਲ ਸਕਦਾ ਹੈ?
ਰੀਜੇ ਨਿਕਲਣਾ ਨੀ ਹੁੰਦਾ, ਰੀਜਾ ਹੁੰਦਾ ਵਿਸ਼ਵਾਸ ਕਿਵੇਂ ਆਵੇ ਅੱਖਾਂ ਨੂੰ ਕੁਛ ਨਿਕਲਿਆ।
ਨੈਣ ਬੁੱਧੀ ਹੋ ਗਈ ਹੈ ਨਾ ਜੀ,
ਹਾਂ ਬੁੱਧੀ
ਠੀਕ ਹੈ। ਇਹਨਾਂ ਨੇ ਫਿਰ ਮਾਇਆ ਚ ਅਰਥ ਕੀਤੇ ਆ, ਇਹਨਾਂ ਨੂੰ ਮੱਖਣ ਲੱਗਦਾ ਵੀ ਮੱਖਣ ਕਿਵੇਂ ਨਿਕਲ ਸਕਦਾ?
ਮੱਖਣ ਤਾਂ ਮੱਖਣ ਆਇਆ ਹੋਇਆ, ਅੰਤੋ ਮੱਖਣ ਖਾਇਆ ਸ਼ਾਸਤਰੀ ਸੰਸਾਰ।
ਠੀਕ ਹੈ, ਜਦਕਿ ਪਹਿਲੇ ਐਸੇ ਸ਼ਬਦ ਚ ਜਦ ਨੈਣੂ ਆਉਂਦਾ ਤਾਂ ਉੱਥੇ ਇਹਨਾਂ ਨੇ ਇਹਦੇ ਅਰਥ ਨੈਣੇ ਕੀਤੇ, ਅੱਖਾਂ ਕੀਤੇ ਨੇ।
ਹਾਂ ਅੱਖਾਂ ਕੀਤੀਆਂ ਨੇ।
ਠੀਕ ਹੈ, ਫਿਰ ਰੀਸਾ ਠੀਕ ਹੈ ਕਿ ਉੱਪਰ ਦੀਸਾ ਹੋਣਾ ਚਾਹੀਦਾ? ਹਾਂਜੀ
ਰੀਸਾ ਨੀ, ਦੀਸਾ ਹੋਣਾ ਚਾਹੀਦਾ।
ਅੱਛਾ ਜੀ,
ਹਾਂਜੀ।
ਨਾਨਕ ਆਤਸੜੀ ਮੰਜ ਨੈਣੂ ਬਿਆ ਟਲ ਪੱਬਣ ਜੂ ਜੁੰਮਿਓ।
ਬਸ ਉਵੇਂ ਟਲ ਗਿਆ ਜਿਵੇਂ ਜੰਮਿਆ ਸੀ।
ਠੀਕ ਹੈ ਜੀ, ਜਦੋਂ ਮਾਇਆ ਰੂਪੀ ਅੱਗ ਦੇ ਵਿੱਚ ਜੋ ਨੈਣ ਦੇਖਦੇ ਆ ਉਹਦੇ ਨਾਲ ਕੁਛ ਪ੍ਰਾਪਤੀ ਨਹੀਂ ਹੋ ਰਹੀ? ਹਾਂਜੀ,
ਉਹਦੇ ਪਿੱਛੇ ਸਮਾ ਜਾਂਦਾ ਨੇ, ਅੱਗ ਚ ਅੱਗੇ ਖਾ ਜਾਂਦੀ ਹੈ।
ਠੀਕ ਹੈ ਜੀ, ਕਿਉਂਕਿ ਇਹ ਬੀਆ ਦਾ ਅਰਥ ਕਰਨਾ ਚਾਹੀਦਾ ਇਹਨਾਂ ਨੂੰ। ਠੀਕ ਹੈ ਜੀ, ਮਹੱਲਾ ਪੰਜਵਾਂ। ਭੋਰੇ ਭੋਰੇ ਰੂਹੜੇ ਸੇ ਵਿੰਦੇ ਆਲਕ, ਮੁੱਦਤ ਪਈ ਚਰਾਣੀਆਂ ਫਿਰ ਕੱਢੂ ਆਵੇ ਰੁੱਤ।
ਥੋੜੇ 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 ਰੁੜਦੇ 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 ਸਾਰੇ ਸਰੀਰ ਰੁੜ ਗਿਆ, ਆਖੀ ਕਿਹੜੇ ਮਾਟ ਕੇ ਪਲ ਪਲ ਗਈ ਪਿਆ ਏ। ਅੱਖ ਬੀਜਲੀ ਖੋਲ ਲਈ, ਜ਼ਿੰਦਗੀ ਨਾਂਗੀ ਬਹੁਤ, ਪਰ ਸੇਵਨ ਦੇ ਅਲਕ ਜਿਹੜਾ ਕੰਮ ਕਰਨ ਆਇਆ ਤਾਂ ਉਹਦੇ ਵਾਸਤੇ ਆਲਸ ਕਰੀ ਜਾਂਦਾ, ਜੋ ਵੀ ਉਹ ਆਲਸ ਕੀਤੀ ਹੋਈ ਹੈ, ਕਰਨ ਵਾਲਾ ਕੰਮ ਨਹੀਂ ਕੀਤਾ ਸ਼ੁਰੂ ਹੋ ਜੋ, ਜ਼ਿੰਦਗੀ ਨਾਂਗੀ।
ਭੋਰੇ ਭੋਰੇ ਰੂਹੜੇ ਸੇਵ ਦੇ ਆਲਕ, ਸੇਵਿੰਦਿਆਂ
ਨੂੰ ਆਲਸ।
ਹਾਂਜੀ,
ਸੇਵਿੰਦ ਦੇ ਅਲਕ, ਸੇਵਿੰਦ ਦੇ ਅਲਕ ਕਰਦੇ ਨੇ, ਉਮਰ ਥੋੜੀ ਥੋੜੀ ਕਰਕੇ ਲੰਘੀ ਜਾਂਦੀ ਹੈ, ਉਹ ਤਾਂ ਲੰਘੀ ਜਾਣਾ।
ਮੁੱਦਤ ਪਈ ਚਰਾਣੀਆਂ ਫਿਰ ਕੱਢੂ ਆਵੇ ਰੁੱਤ।
ਆ ਕਹਿੰਦੇ ਬਹੁਤ ਚਿਰ ਹੋ ਗਿਆ, ਬਹੁਤ ਮੁੱਦਤ ਹੋ ਗਈ, ਹਰ ਜੂਨ ਦੇ ਵਿੱਚ ਏਦਾਂ ਹੀ ਕਰਦਾ ਰਿਹਾ ਤੂੰ, ਚਿਰਾਂ ਤੋਂ ਇਹੀ ਸੁਭਾਅ ਚੱਲਿਆ ਆਇਆ ਤੇਰਾ, ਫਿਰ ਕੱਢੂ ਆਵੇ ਰੁੱਤ, ਫਿਰ ਦੁਬਾਰਾ ਮੌਸਮ ਕਦੋਂ ਆਊਗਾ, ਤੈਨੂੰ ਦੁਬਾਰਾ ਮਨੁੱਖਾ ਜਾਣ ਕਦੋਂ ਮਿਲੂਗਾ, ਹੁਣ ਤਾਂ ਹੱਲ ਕਰਦਾ, ਹੁਣ ਅਲਕਤ ਕਰਦਾ, ਫਿਰ ਰੁੱਤ ਕਦੋਂ ਆਊਗੀ ਇਹ? ਹਾਂਜੀ,
ਦੁਬਾਰਾ ਮਿਲਣ ਦੀ ਰੁੱਤ ਫਿਰ ਕਦੋਂ ਆਊਗੀ? ਹਾਂਜੀ
ਬਿਲਕੁਲ
ਠੀਕ ਹੈ। ਬਹੁਤ ਜਨਮ ਵਿਛੜੇ ਸੇ ਮਾਧੋ,
ਜਨਮ ਤੁਮਾਰੇ ਲੇਖੇ।
ਠੀਕ ਹੈ, ਇਸ ਗੱਲ ਵੱਲ ਨੂੰ ਨੀ ਆਉਂਦਾ, ਅਜੇ ਵੀ ਵਿਛੜਨਾ ਹੀ ਚਾਹੁੰਦਾ। ਹਾਂਜੀ,
ਅਜੋ ਕਹਿੰਦਾ ਬਥੇਰਾ ਟਾਈਮ ਪਿਆ। ਹਾਂਜੀ,
ਪੌੜੀ ਤੁਧ ਰੂਪ ਨਾ ਰੇਖਿਆ ਜਾਤ, ਤੂੰ ਵਰਨਾ ਬਾਹਰਾ, ਇਹ ਮਾਨਸ ਜਾਣੇ ਦੂਰ, ਤੂੰ ਵਰਤੈ ਜ਼ਾਹਰਾ।
ਤੁਧ ਰੂਪ ਨਾ ਰੇਖਿਆ ਜਾਤ, ਨਾ ਤੇਰਾ ਰੂਪ ਹੈ, ਨਾ ਕੋਈ ਰੇਖਾ ਖਿੱਚ ਸਕਦਾ, ਨਾ ਤੇਰੀ ਕੋਈ ਜਾਤ ਹੈ, ਤੂੰ ਵਰਨਾ ਬਾਹਰਾ। ਆ ਜਿਹੜੇ ਚਾਰੇ ਵਰਨ ਬਣਾਏ ਨੇ ਪੰਡਿਤ ਨੇ, ਇਹਨਾਂ ਤੇ ਪਰੇ ਹੈ ਬਾਹਰ, ਤੂੰ ਵਰਨਾ ਬਾਹਰਾ, ਇਹ ਮਾਨਸ ਜਾਣੇ ਦੂਰ, ਇਹ ਆਦਮੀ ਸਾਰੇ ਦੂਰ ਜਾਣਦੇ ਨੇ, ਪੜ੍ਹਾਤੇ ਨੇ ਪੰਡਿਤ ਨੇ, ਪੰਡਿਤ ਨੇ ਪੜ੍ਹਾਏ ਐਸੇ ਨੇ, ਦੂਰ ਜਾਣਦੇ ਨੇ ਤੈਨੂੰ ਦੂਰ, ਤੂੰ ਵਰਤਾ ਜਾਹਰਾ, ਜਦ ਕਿ ਤੂੰ ਸਭ ਦੇ ਅੰਦਰ ਜਾਹਰਾ ਵਰਤਦਾ, ਸਭੇ ਘੱਟ ਰਾਮ ਬੋਲਦਾ, ਜਦ ਇਹ ਵੀ ਮੰਨਦੇ ਨੇ, ਪਰ ਫੇਰ ਵੀ ਦੂਰ ਮੰਨੀ ਜਾਣ, ਫੇਰ ਵੀ ਦੂਰ ਪੜ੍ਹਾਏ ਹੋਏ ਨੇ, ਤੂੰ ਵਰਤਾ ਜਾਹਰਾ, ਜਾਹਰਾ ਹੋ ਕੇ ਤਾਂ ਵਰਤੇ ਰਹੇ। ਹਾਂਜੀ,
ਤੂੰ ਘੱਟ ਘੱਟ ਭੋਗੈ ਆਪ, ਤੁਧ ਲੇਪ ਨਾ ਲਾਹਰਾ, ਤੂੰ ਪੁਰਖ ਆਨੰਦੀ ਅਨੰਤ, ਸਭ ਜੋਤ ਸਮਾਹਰਾ।
ਸਾਰੇ ਸਰੀਰਾਂ ਦੇ ਆਪ ਵਰਤਦਾ, ਸਾਰੇ ਸਰੀਰਾਂ ਦਾ ਆਪ ਇਸਤੇਮਾਲ ਕਰਦਾ, ਜੋਤ ਦੀਦੀ ਦੀ ਇਸਤੇਮਾਲ ਤਾਂ ਸਰੀਰ ਦਾ ਉਹੀ ਕਰਦੀ ਹੈ, ਬੋਲਦਾ ਤਾਂ ਬੋਲਦੀ ਤਾਂ ਜੋਤੇ ਹੈ, ਮਰਜੀ ਤਾਂ ਜੋਤੀ ਓ ਚੱਲਦੀ ਹੈ ਸਰੀਰ ਤੇ।
ਠੀਕ ਹੈ ਜੀ,
ਉਹ ਕਹਿਣ ਆਪ ਤੁਧ ਲੇਪ ਨਾ ਲਾਹਰਾ, ਤੇ ਤੂੰ ਲਿਪਤਾ ਫਿਰ ਵੀ ਲੇਪ ਤੋ ਪਰੇ, ਸਾਰੇ ਘਟਾ ਹਿਰਦੇ ਵਿਚ ਆਲਾ ਅਲਿਪਤਾ ਹੈ, ਲੇਪ ਨਾ ਲਾਹਰਾ।
ਲਾਹਰਾ ਕੀ ਹੁੰਦਾ ਜੀ?
ਨਾ ਕੋਈ ਲਾਹਾ ਤੇਰਾ ਇਹਦੇ ਵਿਚ ਮਾਇਆ ਚ।
ਅੱਛਾ ਜੀ,
ਲਾਹਾ ਲੈਣ ਵਾਸਤੇ ਤੂੰ ਲਿਪਤ ਨੀ ਹੋਇਆ ਮਾਇਆ ਚੋ, ਕੋਈ ਲਾਹਾ ਮਾਇਆ ਤੈਨੂੰ ਪਤਾ ਮਾਇਆ ਚੋ ਕੋਈ ਮੈਨੂੰ ਮੇਰੇ ਮਤਲਬ ਦੀ ਚੀਜ਼ ਨਹੀਂ ਹੈ।
ਠੀਕ ਹੈ, ਇਹ ਭੋਗਣ ਤੋਂ ਕੀ ਭਾਵ ਬਣਦਾ ਜੀ? ਤੂੰ ਸਭ ਘੱਟ ਭੋਗੈ ਆਪ,
ਸਾਰੇ ਘਟਾਂ ਚ ਖਾਂਦਾ ਪੀਂਦਾ ਤਾਂ ਤੂੰ ਹੀ ਹੈ, ਪਰ ਸਰੀਰ ਦੇ ਕੰਮ ਦੀਆਂ ਨੇ ਉਹ ਚੀਜ਼ਾਂ, ਸਰੀਰ ਦੇ ਭੋਗ ਨੇ, ਤੇਰਾ ਭੋਗ ਤਾਂ ਕੋਈ ਨੀ।
ਠੀਕ ਹੈ ਜੀ, ਤੁਧ ਲੇਪ ਨਾ ਲਾਹਰਾ, ਤੈਨੂੰ ਕੋਈ ਲਾਹਾ ਨੀ ਇਸ ਗੱਲ ਦਾ ਜੀ।
ਇਹਨੂੰ ਇਹ ਨਹੀਂ ਹੈਗਾ ਵੀ ਇਹ ਮੈਨੂੰ, ਮੈਂ ਜਿਹੜਾ ਰੋਟੀ ਖਾ ਲਈ ਮੈਂ ਨਾਲ ਜਾਣੀ ਆਇਆ, ਇਹਦਾ ਮੈਨੂੰ ਕੋਈ ਗਾਹਾਂ ਲਾਭ ਹੋਣਾ।
ਠੀਕ ਹੈ ਵੀ ਆਪ ਲੰਗਰ ਛਕਾਤਾ, ਇਹਦੇ ਨਾਲ ਕੋਈ ਗਿਆਨ ਚ ਵਾਧਾ ਹੋ ਜਾਏਗਾ। ਹਾਂਜੀ, ਤੂੰ ਪੁਰਖ ਆਨੰਦੀ ਅਨੰਤ ਸਭ ਜੋਤ ਸਮਾਹਰਾ।
ਤੂੰ ਪੁਰਖ ਆਨੰਦੀ, ਤੂੰ ਆਨੰਦੀ ਪੁਰਖ ਹੈ, ਅਨੰਤ ਅਨੰਤ ਹੈ ਤੇਰਾ ਅੰਤ ਕੋਈ ਨੀ, ਸਭ ਜੋਤ ਸਮਾਹਰਾ, ਸਾਰੀ ਜੋਤਾਂ ਦੇ ਵਿੱਚ ਸਮਾਇਆ ਹੋਇਆ, ਸਾਰੀਆਂ ਜੋਤਾਂ ਤੂੰ ਹੀ ਸਮਾਇਆ ਹੋਇਆ, ਤੇ ਤੇ ਚਾਨਣ ਸਭ ਚਾਨਣ ਹੋਏ, ਬ੍ਰਹਮ ਸਾਰਿਆਂ ਚ ਸਮਾਇਆ ਹੋਇਆ, ਬ੍ਰਹਮ ਦਾ ਨਾਮ ਇੱਕੋ ਹੀ ਚੱਲੂਗਾ ਕਿਉਂਕਿ ਬ੍ਰਹਮ ਦੀ ਕੁਆਲਿਟੀ ਇੱਕੋ ਹੀ ਹੈ, ਬ੍ਰਹਮ ਦੇ ਗੁਣ ਇੱਕੋ ਹੀ ਨੇ। ਹਾਂਜੀ,
ਤੂੰ ਸਭ ਦੇਵਾ ਮੈਂ ਦੇਵ ਵਿਧਾਤੇ ਨਰ ਹਰਾ, ਕਿਆ ਅਰਾਧੇ ਜਿਹਵਾ ਇੱਕ ਤੂੰ ਅਬਨਾਸੀ ਅਪਰੰਪਰਾ।
ਤੂੰ ਸਭ ਦੇਵਾ ਮੈਂ ਦੇਵ, ਜਿੰਨੇ ਵੀ ਦੇਵ ਨੇ ਸਾਰਿਆਂ ਦੇ ਵਿੱਚ ਦੇਵ ਤੂੰ ਹੈ, ਜਾਂ ਕਿੱਡੇ ਕੋਈ ਦੇਵੀ ਦੇਵ ਤੇ ਬਣਾ ਲਈ, ਸਾਰਿਆਂ ਦੇ ਵਿੱਚ ਤੂੰ ਹੈ। ਵਿਧਾਤੇ ਨਰ ਹਰਾ, ਇਹ ਵਿਧਾਤੇ ਨਰ ਹਰਾ, ਨਰਾਂ ਨੂੰ ਹਰਾ ਕਰਨ ਵਾਲਿਆ, ਇਹ ਵਿਧਾਤੇ ਤੂੰ ਸਾਰੇ ਦੇਵਾਂ ਦੇ ਵਿੱਚ ਵਿਆਪਕ ਇੱਕ ਤੂੰ ਅਵਨਾਸ਼ੀ ਅਪਰੰਪਰਾ, ਮੇਰੀ ਇੱਕ ਜੀਵ ਤੇਰੀ ਕੀ ਅਰਾਧਨਾ ਕਰੇ, ਤੂੰ ਅਵਨਾਸ਼ੀ ਹੈ ਅਪਰੰਪਰ, ਤੇਰਾ ਕੋਈ ਅੰਤ ਨਹੀਂ, ਪਰੇ ਤੋਂ ਪਰੇ ਤੇਰੀ ਸੋਭਾ, ਮੈਂ ਤੇਰੀ ਸੋਭਾ ਨਹੀਂ ਦੱਸ ਸਕਦਾ।
ਇਹ ਪਰਮੇਸ਼ਰ ਦੀ ਗੱਲ ਹੈ ਕਿ ਮੂਲ ਦੀ ਗੱਲ ਹੈ ਜੀ?
ਮੂਲ ਦੀ ਉਹ ਗੱਲ ਹੈ।
ਅੱਛਾ, ਮਨ ਕਹਿ ਰਿਹਾ ਗੱਲ। ਹਾਂਜੀ,
ਉਹ ਬੁੱਧੀ ਕਹਿ ਰਹੀ ਹੈ ਪਿਤਾ ਦਾ ਜਨਮ ਕੀ ਜਾਣੇ ਪੂਤ।
ਠੀਕ ਹੈ, ਅਗਲੀ ਲਾਈਨ ਚ ਸਾਫ਼ ਹੋ ਜਾਂਦਾ।
ਹਾਂਜੀ,
ਜਿਸ ਮੇਲੇ ਸਤਿਗੁਰ ਆਪ ਤਿਸਕੇ ਸਭ ਕੁੱਲ ਤਰਾ, ਸੇਵਕ ਸਭ ਕਰਦੇ ਸੇਵ ਦਰ, ਨਾਨਕ ਜਨ ਤੇਰਾ।
ਜਿਸ ਮੇਲੇ ਸਤਿਗੁਰ ਆਪ, ਹੈ ਸਤਿਗੁਰ ਜਿਸ ਨੂੰ ਤੂੰ ਆਪ ਆਪਣੇ ਨਾਲ ਮੇਲ ਲਵੇ, ਤਿਸ ਕੋ ਸਭ ਕੁੱਲ, ਤਿਸ
ਕੇ
ਕੋ ਸਭ ਕੁੱਲ ਤਰਾ, ਉਹਦੀਆਂ ਸਾਰੀਆਂ ਕੁੱਲਾਂ ਤਰ ਜਾਂਦੀਆਂ ਨੇ।
ਤਿਸਕੇ ਹੈ ਜੀ, ਤਿਸਕੇ ਸਭ ਕੁੱਲ ਤਰਾ,
ਸਾਰੇ ਕੋਲ ਉਹਦੇ ਹੀ ਨੇ, ਇੱਕ ਪਿਤਾ ਇੱਕ ਅੱਖੇ ਅੰਬਾਰਕ, ਸਾਰੀਆਂ ਮੱਤਾਂ ਨੂੰ ਉਹ ਤਾਰ ਦੇ ਸਬਦਾ ਖੁੱਲਦਾ।
ਠੀਕ ਹੈ ਜੀ।
ਨਹੀਂ ਨਹੀਂ, ਇਸ ਕੇ ਗਲਤ ਹੈ, ਇੱਕ ਆਦਮੀ ਦੇ ਜ਼ਿਆਦਾ ਕੁੱਲ ਨਹੀਂ ਹੁੰਦੇ, ਇੱਕ ਆਦਮੀ ਦੀ ਕੁੱਲ ਇੱਕ ਹੁੰਦੀ ਹੈ, ਭਗਤਾਂ ਦੀ ਤਾਂ ਇੱਕੋ ਕੁੱਲ ਹੈ ਨਾ, ਨਿਮਲ ਕੁੱਲ, ਭਗਤ ਦੇ ਪ੍ਰਥਾ ਆਈ ਹੋਈ ਗੱਲ ਹੈ। ਇਸ ਤੇ ਚਾਹੀਦਾ, ਤੇ ਕੇ ਨਹੀਂ ਚਾਹੀਦਾ, ਉਸ ਤੋਂ ਸਾਰੀਆਂ ਕੁੱਲਾਂ ਤਰ ਜਾਂਦੀਆਂ ਨੇ, ਉਹ ਸਾਰੀਆਂ ਕੁੱਲਾਂ ਨੂੰ ਤਾਰਨ ਦੇ ਸਮਰੱਥ ਹੁੰਦਾ, ਫੇਰ ਗੱਲ ਫਿੱਟ ਆਉਂਦੀ ਹੈ। ਜੇ ਇੱਥੇ ਤੇ ਲਾ ਦਈਏ ਕੇ ਦੀ ਜਗ੍ਹਾ ਕੱਟ ਕੇ।
ਠੀਕ ਹੈ, ਕਹਿਣ ਦਾ ਭਾਵ ਸਤਿਗੁਰ ਵਾਸਤੇ ਕਿਹਾ ਜਾ ਰਿਹਾ ਹੈ,
ਸਤਿਗੁਰ ਵਾਸਤੇ ਨਹੀਂ ਕਿਹਾ ਜਾ ਰਿਹਾ, ਜਿਹਨੂੰ ਮੇਲ ਲਵੇ ਉਹਦੇ ਵਾਸਤੇ ਕਿਹਾ ਜਾ ਰਿਹਾ।
ਅੱਛਾ, ਸਭ ਕੁੱਲ ਕੀ ਹੋਊਗਾ ਫਿਰ, ਭਗਤਾਂ ਦੇ ਕੁੱਲ ਸਾਰੇ ਹੋ ਜਾਏਗਾ ਕਿ ਕੋਈ ਹੋਰ ਵੀ ਕੁੱਲ ਹੈ?
ਨਾ ਨਾ, ਜਿੰਨੀਆਂ ਵੀ ਮੱਤਾਂ ਨੇ ਸਭ ਅੱਡ ਅੱਡ ਕੁੱਲ ਨੇ ਦੁਨੀਆਂ ਦੀਆਂ।
ਅੱਛਾ ਜੀ,
ਸਾਰੀਆਂ ਮੱਤਾਂ ਨੂੰ ਹੀ ਉਪਦੇਸ਼ ਦਿੱਤਾ ਜਾ ਸਕਦਾ ਹੈ ਗੁਰਬਾਣੀ ਦਾ, ਸਾਰੀਆਂ ਕੁੱਲਾਂ ਦੱਸ ਸਕਦੀਆਂ ਨੇ ਗੁਰਬਾਣੀ ਨਾਲ।
ਠੀਕ ਹੈ, ਵੀ ਜਿੰਨੀਆਂ ਵੀ ਮੱਤਾਂ ਤੋਂ ਜੇ ਉਪਦੇਸ਼ ਲੈ ਲੈਣ, ਸਾਰੀਆਂ ਤਰ ਜਾਣਗੀਆਂ। ਹਾਂਜੀ, ਤਿਸ ਦੇ
ਜਿਹੜੀ ਮੱਤ ਉਪਦੇਸ਼ ਲੈ ਲੂ ਤਰਜੂ, ਜਿਹੜੀ ਮੱਤ ਵੀ ਸਿੱਖਿਆ ਲੈ ਲੂ ਤਰਜੂ।
ਠੀਕ ਹੈ ਜੀ, ਸੇਵਕ ਸਭ ਕਰਦੇ ਸੇਵ ਦਰ, ਨਾਨਕ ਜਨ ਤੇਰਾ।
ਸੇਵਕ ਸਭ ਕਰਦੇ ਸੇਵ ਦਰ, ਤੇਰੇ ਜਿਹਨੇ ਸੇਵਕ ਨੇ ਤੇਰੇ ਦਰ ਦੁਆਰੇ ਤੇ ਸਾਰੇ ਸੇਵਾ ਕਰਦੇ ਨੇ ਤੇਰੀ, ਜੋ ਤੂੰ ਕਹਿਣਾ ਉਹ ਕਰਦੇ ਨੇ। ਨਾਨਕ ਜਨ ਤੇਰਾ, ਨਾਨਕ ਵੀ ਐਸਾ ਹੀ ਤੇਰਾ ਜਨ ਹੈ, ਐਸੀ ਸੇਵਾ ਹੀ ਨਾਨਕ ਕਰ ਰਿਹਾ, ਜੈਸੀ ਸੇਵਾ ਜਿਹੜੇ ਤੇਰੇ ਭਗਤ ਨੇ ਤੇਰੇ ਸੇਵਕ ਨੇ ਕਰਦੇ ਨੇ, ਐਸੀ ਹੀ ਸੇਵਾ ਨਾਨਕ ਕਰ ਰਿਹਾ ਤੇਰੇ ਦਰਵਾਜੇ ਤੇ, ਤੇਰੇ ਦੁਆਰ ਤੇ।
ਠੀਕ ਹੈ ਜੀ, ਇੱਥੇ ਪੰਜਵੀਂ ਪੌੜੀ ਦੀ ਸਮਾਪਤੀ ਹੈ ਜੀ।
ਹਾਂਜੀ।